ਨਹੀਂ ਤਾਂ ਪਹਿਲੇ ਦਿਨ ਆ ਕੇ ਕੋਈ ਆਖੇ ਵੀ ਮੈਨੂੰ ਵੀ ਇੱਥੇ ਅੱਧ ਦਿਓ, ਮੈਨੂੰ ਵੀ ਵੱਡਾ ਮੰਨੋ, ਮੈਨੂੰ ਵੀ ਵੱਡਾ ਮੰਨੋ, ਇਉਂ ਨਹੀਂ ਵੱਡਾ ਜਾਣਿਆ ਜਾਂਦਾ। ਮਹਾਰਾਜ ਕਹਿੰਦੇ ਪਹਿਲਾਂ ਪ੍ਰਵਾਨ ਹੋਵੋ, ਪਹਿਲਾਂ ਪੰਜ ਜਿਨ੍ਹਾਂ ਨੇ ਪੰਜ ਪ੍ਰਾਣਾਂ ਨੂੰ ਸਾਧਿਆ ਹੈ ਉਹ ਪਹਿਲਾਂ ਆਓ ਬਈ, ਪਹਿਲਾਂ ਸਿਰੋਪਾ ਉਹਨਾਂ ਨੂੰ ਦਿੰਦੇ ਹਾਂ। ਪੰਜ ਪ੍ਰਧਾਨ, ਫਿਰ ਜਿਨ੍ਹਾਂ ਨੇ ਅੰਦਰਲੀਆਂ ਪੰਜ ਦੂਸਰੀਆਂ ਪੌਣਾਂ ਨੂੰ ਸਾਧਿਆ ਹੈ। ਸੋ ਜਿਹੜੀ ਕ੍ਰਿਕਲ ਪੌਣ ਹੈ ਜਿਹਦੇ ਨਾਲ ਆਪਾਂ ਨੂੰ ਛਿੱਕ ਆਉਂਦੀ, ਛਿੱਕ ਛਿੱਕ ਮਾਰਦੇ ਕ੍ਰਿਕਲ ਪੌਣੇ ਕੰਮ ਕਰਦੀ। ਜਿਹੜੀ ਕੂਰਮ ਪੌਣ ਹੈ ਇਹ ਅੱਖਾਂ ਦੀਆਂ ਪਲਕਾਂ ਜਿਹੜੀਆਂ ਵਾਰ ਵਾਰ ਖੁੱਲਦੀਆਂ ਬੰਦ ਹੁੰਦੀਆਂ, 25,000 ਵਾਰ ਖੁੱਲਦੀਆਂ ਤੇ ਬੰਦ ਹੁੰਦੀਆਂ 24 ਘੰਟੇ ਦੀ, ਇਹ ਕੂਰਮ ਪੌਣ ਇਹ ਕੰਮ ਕਰਦੀ। ਫਿਰ ਇੱਕ ਪੌਣ ਦਾ ਨਾਮ ਹੈ ਨਾਗ, ਜਿਹੜੀ ਡਕਾਰ ਲਿਆਉਂਦੀ ਆ ਆਪਣਾ। ਫਿਰ ਇੱਕ ਪੌਣ ਦੇਵਦੱਤ, ਜਿਹਦੇ ਨਾਲ ਉਬਾਸੀ ਆਉਂਦੀ ਹੈ। ਇੱਕ ਪੌਣ ਜਿਹੜੀ ਹੈ ਧਨੱਜੈ, ਧਨੱਜੈ ਪੌਣ ਮਰਨ ਤੋਂ ਬਾਅਦ ਜਿਹੜਾ ਪੇਟ ਫੁੱਲ ਜਾਂਦਾ ਇਹ ਧਨੱਜੈ ਪੌਣ ਕੰਮ ਕਰਦੀ। ਇਹਨਾਂ ਪੰਜਾਂ ਨੂੰ ਜਿਉਂਦੇ ਹੀ ਕਾਬੂ ਕਰ ਲੈਣਾ, ਇਹ ਵੀ ਯੋਗ ਮਤ ਵਿੱਚ ਬੜੀ ਡੂੰਘੀ ਚੀਜ਼ ਹੈ। ਵੈਸੇ ਤੇ ਆਪਣੇ ਸਿਮਰਨ ਕਰਦਿਆਂ ਵੀ ਇਹੀ ਅਵਸਥਾ ਬਣਦੀ ਹੈ। ਉੱਧਰ ਜਰਾ ਇਹ ਆ ਵੀ ਹੱਠ ਯੋਗ ਵਿੱਚ ਬਹੁਤਾ ਔਖੇ ਹੋਣਾ ਪੈਂਦਾ, ਸਿਮਰਨ ਵਾਲਿਆਂ ਲਈ ਸੁਤੇ ਸਿੱਧੀ ਹੈ। ਸੁਣਿਆ ਯੋਗ ਯੁਗਤ ਤਨ ਭੇਦ ਸੁਭਾਵਕ ਹੀ ਬਣ ਜਾਂਦਾ। ਮਹਾਰਾਜ ਕਹਿੰਦੇ ਦੇਖੋ ਭਾਈ, ਜਿਹਨੇ ਪੰਜ ਪ੍ਰਾਣ ਪਹਿਲਾਂ ਸਾਧੇ ਨੇ, ਪੰਜ ਪੌਣਾਂ ਦੂਸਰੀਆਂ ਸਾਧ ਲਈਆਂ, ਉਹਨੂੰ ਕਹਾਂਗੇ ਇਹ ਪ੍ਰਧਾਨ ਯੋਗੀ ਹੈ। ਸਾਧੀਆਂ ਜਿਨ੍ਹਾਂ ਨੇ ਸਾਧੀਆਂ ਉਹਨਾਂ ਨੂੰ ਵੀ ਅਸੀਂ ਸਤਿਕਾਰ ਦਿੰਦੇ। ਜੇ ਇਕੱਲੀਆਂ ਆ ਕੇ ਰੋਟੀਆਂ ਹੀ ਖਾਣਾ ਯੋਗੀ 'ਚ, ਵੀ ਸਵਾਹ ਮਾਰ ਲਈ ਪਿੰਡੇ 'ਤੇ, ਟੇਢਾ ਜਾਂ ਡੰਡਾ ਫੜ ਲਿਆ, ਚੀਪੀ ਫੜ ਲਈ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਮਹਾਰਾਜ ਕਹਿੰਦੇ ਇਹਨੂੰ ਯੋਗੀ ਨਹੀਂ ਕਹਿੰਦੇ। ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ, ਉੱਥੇ ਵੀ ਜਾ ਕੇ ਉਪਦੇਸ਼ ਯੋਗੀਆਂ ਨੂੰ ਇਹੀ ਕਰਨਗੇ। ਪੰਚੇ ਪਾਵ ਹੈ ਦਰਗ ਹੈ ਮਾਨ, ਫਿਰ ਜਿਹੜੇ ਪੰਚ ਸ੍ਰੇਸ਼ਟ ਨੇ ਤੀਸਰਾ ਕਰਮ ਕਰਦੇ ਨੇ, ਉਸ ਤੋਂ ਉਤਲੀ ਅਵਸਥਾ ਚਲੇ ਜਾਂਦੇ ਨੇ। ਜਿਹੜੇ ਦਰ ਗਹ, ਦਰ ਦਸਮ ਦੁਆਰ ਦੇ ਵਿੱਚ ਗਹ, ਉਸ ਸਥਾਨ ਤੇ ਜਾ ਕੇ ਮਾਣ ਆਦਰ ਸਤਿਕਾਰ ਪਾਉਂਦੇ ਨੇ। ਉਹ ਕਿਸ ਤਰ੍ਹਾਂ ਪਾਉਂਦੇ ਨੇ? ਮਹਾਰਾਜ ਕਹਿੰਦੇ ਦੇਖੋ ਭਾਈ, ਇਹ ਅਵਸਥਾ ਦੀ ਗੱਲ ਹੈ। ਇਉਂ ਤਾਂ ਲੋਕ ਅੱਜ ਕੱਲ੍ਹ ਜਿਵੇਂ ਹਰੇਕ ਹੀ ਚਾਹੁੰਦਾ ਕਿ ਜਿਹੜਾ ਮੇਰੇ ਨਾਲੋਂ ਸੀਨੀਅਰ ਹੈ ਇਹ ਕਿਤੇ ਨਾ ਕਿਤੇ ਇੱਧਰ ਉੱਧਰ ਜਾਵੇ, ਤਾਂ ਮੈਂ ਜੂਨੀਅਰ ਪਹਿਲਾਂ ਹੀ ਪਹੁੰਚ ਜਾ, ਇੱਥੇ ਪੈਸੇ ਪੂਸੇ ਦੇ ਕੇ ਜੂਨੀਅਰ ਸੀਨੀਅਰ ਬਣਨ ਨੂੰ ਤਿਆਰ ਹੀ ਰਹਿੰਦਾ। ਇਹ ਯੋਗੀਆਂ ਵਿੱਚ ਵੀ ਹੈ, ਇਹ ਸਾਧੂ ਸੰਤਾਂ ਵਿੱਚ ਵੀ ਹੈ। ਵੀ ਇਹਨਾਂ ਸੰਤਾਂ ਤਾਂ ਹੁਣ ਖਵਾਓ ਜ਼ਹਿਰ ਚੱਲਦੇ ਕਰੋ, ਚੇਲਾ ਕਹਿੰਦਾ ਮੈਂ ਗੱਦੀ ਸਾਂਭ ਲਾਂ। ਇਸ ਤਰ੍ਹਾਂ ਹੀ ਯੋਗੀਆਂ ਦੇ ਵਿੱਚ ਮਾੜੀ ਜਿਹੀ ਸ਼ਕਤੀ ਆਈ ਤੇ ਬਸ ਬਣ ਬੈਠੇ ਯੋਗੀ। ਮਹਾਰਾਜ ਕਹਿੰਦੇ ਤਰਤੀਬ ਅਨੁਸਾਰ ਯੋਗੀ ਬਣੋ, ਪਹਿਲਾਂ ਇਹ ਪੰਜ ਪੌਣਾ ਦਸਾਂ ਪੌਣਾ ਨੂੰ ਸਾਧਨਾ ਕਰੋ। ਹੁਣ ਜਿਹੜੀ ਹੈ ਨਾ ਦਸਮ ਦੁਆਰ ਤੱਕ ਜਿਹੜੀ ਜਾਣੀ ਚੀਜ਼, ਉਹ ਇਹ ਹੈ ਕਿ ਇਹਨਾਂ ਪਹਿਲਾਂ ਪੰਜਾਂ ਨੂੰ ਤੁਸੀਂ ਧਾਰਨਾ ਕੀਤਾ। ਪੰਜਾਂ ਨੂੰ ਕਿਹੜੀ ਕਿਹੜੀ ਚੀਜ਼ ਹੈ? ਖੇਚਰੀ, ਭੂਚਰੀ, ਚਰਚਰੀ, ਅਗੋਚਰੀ ਤੇ ਉਨਮਨੀ, ਇਹ ਪੰਜ ਚੀਜ਼ਾਂ ਸੰਭਾਲੀਆਂ ਆਪਣੀਆਂ। ਜੇ ਪੰਜਾਂ ਦਾ ਧਿਆਨ ਕੀਤਾ, ਜੇ ਪੰਜਾਂ ਨੂੰ ਤੁਸੀਂ ਪ੍ਰਾਪਤ ਕਰ ਲਿਆ, ਤਾਂ ਤੁਸੀਂ ਦਰ ਦਸਮ ਦੁਆਰ ਦੇ ਵਿੱਚ ਮਾਣਯੋਗ ਸਥਾਨ ਪ੍ਰਾਪਤ ਕਰ ਸਕਦੇ ਹੋ। ਨਹੀਂ ਤਾਂ ਹਰੇਕ ਹੀ ਚਾਹੁੰਦਾ ਕਿ ਮੈਂ ਵੱਡਾ ਮਹੰਤ ਬਣ ਜਾਵਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਚੀਜ਼ ਹੋਈ? ਮਹਾਰਾਜ ਕਹਿੰਦੇ ਇਹ ਨਹੀਂ ਖੇ ਚਰੀ, ਖੇ ਹੁੰਦਾ ਅਸਮਾਨ, ਅਸਮਾਨ ਵਿੱਚ ਵਿਚਰਨ ਵਾਲਾ ਸ਼ਕਤੀ ਦੇ ਨਾਲ ਉਹਨੂੰ ਕਹਿੰਦੇ ਖੇਚਰੀ। ਇਹ ਜਿਹੜੇ ਖੇਚਰੀ ਵਾਲੇ ਨੇ ਇਹ ਆਪਣਾ ਧਿਆਨ ਟਿਕਾਉਂਦੇ ਨੇ ਤਾਲੂ ਸਥਾਨ ਤੇ। ਪਹਿਲਾਂ ਤਾਂ ਜੀਵ ਨੂੰ ਖਿੱਚ ਖਿੱਚ ਲੰਮਾ ਕਰੀ ਜਾਂਦੇ, ਫਿਰ ਜੀਵ ਨੂੰ ਅੰਦਰ ਤਾਲੂ 'ਚ ਮੋੜ ਕੇ ਲਾ ਲੈਂਦੇ ਨੇ, ਉੱਥੋਂ ਮਿੱਠੀ ਕਫ ਨੂੰ ਪ੍ਰਾਪਤ ਕਰਦੇ ਨੇ। ਉਹ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਖੇਚਰੀ ਅਵਸਥਾ ਨੂੰ ਚਲੇ ਜਾਂਦੇ ਨੇ। ਖੇਚਰੀ ਅਵਸਥਾ ਵਿੱਚ ਫਿਰ ਅਸਮਾਨ ਵਿੱਚ ਉੱਡਣ ਦੀ ਸ਼ਕਤੀ ਆ ਜਾਂਦੀ। ਸੋ ਇਸ ਪ੍ਰਕਾਰ ਦੀ ਇਹ ਸ਼ਕਤੀ ਹੈ। ਇਸੇ ਪ੍ਰਕਾਰ ਜਿਹੜੀ ਖੇਚਰੀ ਤੋਂ ਬਾਅਦ ਭੂਚਰੀ ਆਉਂਦੀ ਹੈ, ਭੂਚਰੀ ਅਵਸਥਾ ਉਹ ਆਉਂਦੀ ਜਿਹੜੀ ਭੂ ਧਰਤੀ ਨੂੰ ਕਹਿੰਦੇ ਚਰੀ, ਮਤਲਬ ਚੱਲਣ ਵਾਲੇ, ਧਰਤੀ ਤੇ ਵਿਚਰਨ ਵਾਲੀ ਹਰ ਚੀਜ਼ ਦਾ ਗਿਆਨ ਹੋ ਜਾਣਾ। ਭੂਚਰੀ ਵਾਲੇ ਜਿਹੜੇ ਨੇ ਇਹ ਪ੍ਰਵੱਟਿਆਂ ਦੇ ਵਿਚਕਾਰ ਆਗਿਆ ਚੱਕਰ 'ਚ ਧਿਆਨ ਟਿਕਾ ਕੇ ਭੂਚਰੀ ਅਵਸਥਾ ਨੂੰ ਪ੍ਰਾਪਤ ਕਰਦੇ ਹੋ ਤੁਸੀਂ, ਜਿਹਨੇ ਕੀਤਾ ਭਾਈ ਸਤਿਕਾਰਯੋਗ ਹੋ, ਜੇ ਨਹੀਂ ਕੀਤਾ ਫਿਰ ਉਹ ਯੋਗੀ ਕਹਾਉਣ ਦਾ ਹੱਕਦਾਰ ਨਹੀਂ। ਇਸ ਤਰ੍ਹਾਂ ਉਹ ਧਰਤੀ ਤੇ ਵਿਚਰਨ ਵਾਲਿਆਂ ਵਿੱਚ ਹੋ ਜਾਂਦਾ ਦੂਰ ਦੂਰ ਤੱਕ। ਪੈਰਾਂ ਨਾਲ ਨਹੀਂ ਬੈਠਾ ਹੀ ਚਲਾ ਜਾਂਦਾ ਹੈ, ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ। ਫਿਰ ਖੇਚਰੀ, ਫਿਰ ਭੂਚਰੀ, ਫਿਰ ਚਰਚਰੀ। ਚਰਚਰੀ ਹੁੰਦੀ ਜਿਹੜੀ ਜਲ ਦੇ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਂਦੀ, ਪਾਣੀ ਦੇ ਉੱਤੇ ਬਹਿ ਕੇ ਦਿਖਾ ਦਿੰਦਾ ਲੋਕਾਂ ਨੂੰ, ਪਾਣੀ 'ਚ ਡੁਬੋ ਦਿਓ, ਡੁੱਬਦਾ ਹੀ ਨਹੀਂ। ਉਹ ਚਰਚਰੀ ਅਵਸਥਾ ਵਾਲੇ ਜਿਹੜੇ ਤ੍ਰਿਕੁਟੀ 'ਚ ਧਿਆਨ ਧਾਰਦੇ ਨੇ, ਆਪਣਾ ਤ੍ਰਿਕੁਟੀ ਨੂੰ ਫੋੜ ਲੈਂਦੇ ਨੇ ਜਿਹੜੇ, ਉਹ ਬਈ ਚਰਚਰੀ ਅਵਸਥਾ ਦੇ ਮਾਲਕ ਨੇ, ਬਈ ਉਹ ਸਤਿਕਾਰਯੋਗ ਨੇ ਜੇ ਇੱਥੇ ਤੱਕ ਪਹੁੰਚ ਜਾਣ। ਫਿਰ ਇਸ ਤੋਂ ਬਾਅਦ ਆਉਂਦਾ ਅਗੋਚਰੀ ਅਵਸਥਾ। ਅਗੋਚਰੀ ਅਵਸਥਾ ਆਉਂਦੀ ਹੈ ਜਿਹੜੇ ਛੇ ਚੱਕਰਾਂ ਦੀ ਕੈਦ ਤੋਂ ਪਰੇ ਹੋ ਜਾਣਾ, ਮੂਲਾ ਧਾਰ, ਸੁਧਰਾਸਟਾਨ ਚੱਕਰ, ਅਨਹਤ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ, ਅਨਹਤ ਚੱਕਰ, ਇਹਨਾਂ ਚੱਕਰਾਂ ਦੀ ਕੈਦ ਤੋਂ ਪਰੇ ਹੋ ਕੇ ਜਿਹੜਾ ਸਿੱਧਾ ਤ੍ਰਿਕੁਟੀ ਨੂੰ ਭੰਨ ਕੇ ਦਸਮ ਦੁਆਰ 'ਚ ਜਾ ਕੇ ਸਹੰਸਰ ਦਲ ਕਮਲ ਨੂੰ ਦੇਖਦਾ। ਸਹੰਸਰ ਮਤਲਬ ਹਜ਼ਾਰ ਪੱਤਿਆਂ ਵਾਲਾ ਕਮਲ ਦਾ ਫੁੱਲ ਹੈ ਇੱਕ, ਜਦੋਂ ਉੱਥੇ ਤੱਕ ਚਲਿਆ ਜਾਂਦਾ ਦਸਮ ਦੁਆਰ ਦੇ ਵਿੱਚ, ਭਾਈ ਉਹਨੂੰ ਮੰਨਦੇ ਆ ਸ੍ਰੇਸ਼ਠ ਯੋਗੀ, ਜਿਨ੍ਹਾਂ ਨੇ ਤੁਹਾਡੇ 'ਚੋਂ। ਮਹਾਰਾਜ ਕਹਿੰਦੇ ਹਜ਼ਾਰ ਕਮਲ ਦੇਖਿਆ, ਹਜ਼ਾਰ ਪੱਤੀਆਂ ਵਾਲਾ ਉਹ ਆ ਜਾਓ ਅੱਗੇ। ਇਉਂ ਸਤਿਗੁਰੂ ਜੀ ਨੇ ਸੀਟਾਂ ਅਨੁਸਾਰ ਸਾਰੇ ਸੈੱਟ ਕਰਤੇ ਬੈਠੇ, ਜਿਹੜੇ ਆਕੜ ਆਕੜ ਕੇ ਬੈਠਦੇ ਸੀ। ਕਿਹਾ ਮਹਾਰਾਜ ਕਹਿੰਦੇ ਤੇਰਾ ਬਈ ਹਜ਼ਾਰ ਕਮਲ ਦੇਖਿਆ, ਨਾ ਮਹਾਰਾਜ ਫਿਰ ਤੂੰ ਅੱਗੇ ਹੋ ਕਿਉਂ ਬਹਿਣਾ, ਆਪਣੇ ਆਪ ਨੂੰ ਵੱਡਾ ਮਹੰਤ ਕਿਉਂ ਗਿਣਦਾ, ਵੱਡਾ ਯੋਗੀ ਕਹੋ ਨਾ। ਜਿਨ੍ਹਾਂ ਨੇ ਪ੍ਰਾਪਤੀ ਕੀਤੀ ਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ, ਉਹ ਦੂਜਿਆਂ ਦੀ ਸ਼ਰਨ ਪੈ। ਇਉਂ ਆਪਣੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਹੰਕਾਰ ਤੋਂ ਰਹਿਤ ਕਰਤਾ। ਅਖੀਰਲੀ ਅਵਸਥਾ ਆਉਂਦੀ ਉਨਮਨੀ। ਉਨਮਨੀ ਅਵਸਥਾ ਉਹ ਹੁੰਦੀ ਹੈ ਜਦੋਂ ਆਪਣੇ ਸਵਾਸਾਂ ਨੂੰ ਚੜ੍ਹਾ ਕੇ ਤਾਲੂ ਅਸਥਾਨ ਦੇ ਰਾਹੀਂ ਬਿਲਕੁਲ ਵਿਚਕਾਰ, ਜਿਵੇਂ ਬੱਚਾ ਜਨਮ ਲੈਂਦਾ ਉਦੋਂ ਦੇਖੋ ਸੈਂਟਰ 'ਚ ਉਹਦਾ ਸਿਰ ਬੜਾ ਪੋਲਾ ਜਿਹਾ ਹੁੰਦਾ, ਜਿਹੜੇ ਅਸਥਾਨ ਤੋਂ ਦਸਮ ਦੁਆਰ ਉੱਥੇ ਕੀ ਤਾਲੂ ਅਸਥਾਨ ਉਹਨੂੰ ਕਹਿੰਦੇ ਨੇ, ਉਹ ਥਾਂ ਤੋਂ ਬ੍ਰਹਮਰੰਦਰ ਨਾੜੀ ਨੂੰ ਫੋੜ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਦਾ। ਉੱਥੋਂ ਦੀ ਸਵਾਸ ਕੱਢਦੇ ਨੇ ਯੋਗੀ ਆਪਣੇ, ਸੂਈ ਦੇ ਨੱਕੇ ਜਿੰਨੀ ਥਾਂ ਜਿੰਨਾ ਖੂਨ ਨਿਕਲਦਾ ਜਦੋਂ ਉੱਥੋਂ ਆਪਣੇ ਸਰੀਰ 'ਚੋਂ ਆਤਮਾ ਨੂੰ ਕੱਢਦੇ ਨੇ, ਉਹ ਸਿੱਧਾ ਬ੍ਰਹਮ ਲੋਕ ਚਲੇ ਜਾਂਦੇ ਨੇ, ਬ੍ਰਹਮਾ ਦੇ ਲੋਕ। ਬ੍ਰਹਮਾ ਦੇ ਲੋਕ ਜਾ ਕੇ ਜਿੰਨੀ ਉਮਰ ਬ੍ਰਹਮਾ ਦੀ ਹੁੰਦੀ ਹੈ, ਉਹ ਕਈ ਵਾਰ ਦੱਸੀ ਬ੍ਰਹਮਾ ਦੀ ਉਮਰ ਕਿੰਨੀ ਹੈ, ਓਨੀ ਉਮਰ ਭੋਗ ਕੇ ਉੱਥੇ ਜਾ ਕੇ ਫਿਰ ਉਹ ਗਿਆਨ ਦੀ ਪ੍ਰਾਪਤੀ ਕਰਕੇ ਜਦੋਂ ਬ੍ਰਹਮ ਲੋਕ ਮਹਾਂਪਰਲੋਂ ਵੇਲੇ ਸਮਾਪਤ ਹੋਣ ਲੱਗਦਾ ਤਾਂ ਉਹ ਗਿਆਨ ਦੀ ਪ੍ਰਾਪਤੀ ਕਰਕੇ ਮੁਕਤੀ ਨੂੰ ਪਾ ਕੇ ਸਿੱਧੇ
ਦਰ ਦਸਵੀਂ ਦੁਆਰ ਰੂਪੀ ਦਰ ਦੇ ਵਿੱਚ ਦਹ ਜਿਹੜਾ ਅਸਥਾਨ ਹੈ ਉੱਥੇ ਜਾ ਕੇ ਮਾਣ ਇੱਜ਼ਤ ਸਤਿਕਾਰ ਪਾਉਂਦੇ ਨੇ। ਜਦੋਂ ਦਸਵੀਂ ਦੁਆਰ ਵਿੱਚ ਸਵਾਸ ਚਲੇ ਜਾਂਦੇ ਨੇ ਯੋਗੀਆਂ ਦੇ, ਤਾਂ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਗਿਣਿਆ ਜਾਂਦਾ, ਕਿਉਂ ਇਹ ਪਹਿਲੀਆਂ ਤਿੰਨ ਅਵਸਥਾ ਦੇ। ਜਦੋਂ ਇਹਨਾਂ ਤਿੰਨਾਂ ਅਵਸਥਾ ਦੇ ਤੱਕ ਯੋਗੀ ਚਲਿਆ ਜਾਂਦਾ, ਬ੍ਰਹਮ ਲੋਕ ਤੱਕ ਚਲਿਆ ਜਾਂਦਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ। ਦਰ ਸੰਸਾਰ ਦੇ ਵਿੱਚ ਰਾਜਾਨ, ਰਾਜਿਆਂ ਦੀ ਤਾਂ ਉਹ ਯੋਗੀ ਸੋਹਣੀਕ ਹੁੰਦੇ ਨੇ, ਕਿਹੜੇ ਜਿਹੜੇ ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਤੇ ਦਵੈਸ਼ ਪੰਜਾਂ ਕਲੇਸ਼ਾਂ ਦਾ ਵਿਨਾਸ਼ ਕਰ ਲੈਂਦੇ ਨੇ ਦਸਮ ਦੁਆਰ ਤੱਕ ਜਾ ਕੇ, ਸਮਾਧੀ ਲਾ ਲਾ ਕੇ। ਮਿਹਨਤ ਹੈ ਅੱਜ ਦੇ ਯੁੱਗ ਵਿੱਚ ਸੇਮ ਇਹੀ ਚੀਜ਼ ਸਾਇੰਸ ਵਿੱਚ ਹੈ। ਪਹਿਲਾਂ ਸਾਇੰਸ ਇਸ ਤਰ੍ਹਾਂ ਦੀ ਸੀ, ਹੁਣ ਸਾਇੰਸ ਹੋਰ ਤਰ੍ਹਾਂ ਦੀ ਹੈ। ਨਿਕਲ ਵੀ ਤਾਂ ਦਿਮਾਗ ਵਿੱਚੋਂ ਹੀ ਇਹ, ਪਹਿਲਾਂ ਵੀ ਇਹੀ ਚੀਜ਼ ਦਿਮਾਗ ਵਿੱਚੋਂ। ਆਹ ਜਿਹੜੇ ਆਪਾਂ ਏਸੀ ਲਾਉਂਦੇ ਹਾਂ, ਏਸੀ ਸਰੀਰ ਵਿੱਚ ਵੀ ਹੈ, ਐਨ ਠੰਡਾ ਠਾਰ ਹੋ ਜਾਂਦਾ ਸਰੀਰ। ਉਹ ਆ ਜਿਹੜੀਆਂ ਆਪਣੀਆਂ ਈੜਾ ਸੁਖਮਨਾ ਪਿੰਗਲਾ ਨਾੜਾਂ ਨੇ, ਆ ਨੱਕ ਦੇ ਰਾਹੀਂ ਇੱਕ ਗਰਮ ਹਵਾ ਆਉਂਦੀ, ਇੱਕ ਤੋਂ ਠੰਡੀ ਆਉਂਦੀ, ਇਹਦਾ ਧਿਆਨ ਧਰ ਕੇ ਬਿਲਕੁਲ ਸਰੀਰ ਠੰਡਾ ਕਰ ਲੈਂਦੇ ਆ ਜੇ ਬਹੁਤੀ ਅੱਗ ਵਰਦੀ ਹੋਵੇ। ਆ ਜਿਹੜੇ ਜੋਗੀ ਬਰਫ਼ ਵਿੱਚ ਬੈਠਦੇ ਨੇ, ਇਹ ਏਸੀ ਨੂੰ ਉਲਟ ਦਿਸ਼ਾ ਚਲਾ ਕੇ ਸਰੀਰ ਨੂੰ ਇੰਨਾ ਗਰਮ ਕਰ ਲੈਂਦੇ ਆ, ਉਹਨਾਂ ਨੂੰ ਠੰਡ ਹੀ ਨਹੀਂ ਲੱਗਦੀ, ਭੁੱਖ ਨੂੰ ਵੀ ਮਾਰ ਲੈਂਦੇ, ਪਿਆਸ ਨੂੰ ਵੀ ਮਾਰ ਲੈਂਦੇ ਨੇ, ਕਾਬੂ ਕਰ ਲੈਂਦੇ ਨੇ, ਨੀਂਦ ਉੱਤੇ ਵੀ ਕਾਬੂ ਕਰ ਲੈਂਦੇ ਨੇ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇਹ ਹੁਣ ਅਗਲੀਆਂ ਪੰਜ ਅਵਸਥਾ ਨੂੰ ਗ੍ਰਹਿਣ ਕਰ ਲਿਆ, ਉਹ ਮਹਾਨ ਯੋਗੀਆਂ ਵਿੱਚ ਆ ਜਾਂਦਾ, ਜਿਨ੍ਹਾਂ ਨੇ ਆਪਣੇ ਅੰਦਰੋਂ ਅਵਿਦਿਆ ਨੂੰ ਖਤਮ ਕਰ ਲਿਆ, ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ। ਇਹਨੂੰ ਅਵਿਦਿਆ ਕਹਿੰਦੇ, ਹਲੇ ਆਪਾਂ ਨੂੰ ਵੀ ਨਹੀਂ ਹੋਇਆ ਇਹ ਸਰੂਪ ਦਾ ਪ੍ਰਕਾਸ਼, ਜਿਨ੍ਹਾਂ ਜਿਨ੍ਹਾਂ ਨੂੰ ਹੋਇਆ ਉਹ ਅਵਿਦਿਆ ਤੋਂ ਬਾਹਰ ਚਲੇ ਗਏ।
ਹਾਲੇ ਆਪਾਂ ਨੂੰ ਸਰੂਪ ਦਾ ਪ੍ਰਕਾਸ਼ ਨਹੀਂ ਹੋਇਆ, ਕਈਆਂ ਨੂੰ ਇਸ ਕਰਕੇ ਆਪਾਂ ਅਵਿਦਿਆ ਦੇ ਅੰਦਰ ਹਾਂ। ਕਲੇਸ਼ ਹੈ ਪੰਜ, ਅਸੰਮਤਾ ਹੋਣੀ, ਬਿਰਤੀ ਜਿਹੜੀ ਹੈ ਉਹ ਸਮਾਨ ਨਾ ਹੋਣੀ, ਬਿਰਤੀ ਬਿਰਤੀ ਡਾਵਾਂਡੋਲ ਰਹਿਣੀ, ਇਹਨੂੰ ਅਸੰਮਤਾ ਕਹਿੰਦੇ ਨੇ। ਫਿਰ ਆਉਂਦਾ ਅਭਿਨਿਵੇਸ਼, ਗੁਰੂ ਸਾਹਿਬ ਦੀ ਆਗਿਆ ਤੋਂ ਉਲਟ ਚੱਲਣਾ, ਗੁਰੂ ਵੇਦ ਸ਼ਾਸਤਰ ਦੀ ਆਗਿਆ ਤੋਂ ਜੋਗੀ ਲੋਕੋ ਉਲਟ ਚੱਲਣਾ, ਵੀ ਜਿਹੜੀ ਗੱਲ ਗੁਰੂ ਨੇ ਕਹਿਣੀ ਉਹ ਨਹੀਂ ਮੈਂ ਮੰਨਣੀ, ਬਸ ਇਹ ਪਰਣੀ ਕਰ ਲੈਣਾ, ਇਹਨੂੰ ਅਭਿਨਿਵੇਸ਼ ਕਲੇਸ਼ ਕਹਿੰਦੇ ਨੇ। ਇੱਕ ਹੁੰਦਾ ਰਾਗ, ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰਨਾ। ਇੱਕ ਹੁੰਦੀ ਦਵੈਖ, ਬਿਨਾਂ ਕਾਰਨ ਤੋਂ ਈਰਖਾ ਕਰਨੀ ਕਿਸੇ ਨਾਲ। ਇਹਨਾਂ ਪੰਜਾਂ ਕਲੇਸ਼ਾਂ ਨੂੰ ਕੱਟ ਕੇ ਦਸਮ ਦੁਆਰ ਵਿੱਚ ਜਾ ਕੇ ਚੌਮੁੱਖ ਦੀਵਾ ਜੋਤ ਦੁਆਰ, ਜਿਹੜੇ ਬ੍ਰਹਮ ਦੀ ਲਾਟ ਦੇ ਦਰਸ਼ਨ ਕਰ ਲੈਂਦੇ ਨੇ ਦਸਮ ਦੁਆਰ ਵਿੱਚ, ਉਹਨੂੰ ਜੋਗੀ ਮੰਨਿਆ ਜਾਂਦਾ। ਤਾਂ ਜੋਗੀ ਲੋਕਾਂ ਨੂੰ ਥੋੜ੍ਹੀ ਜਿਹੀ ਮਹਾਰਾਜ ਨੇ ਸੋਝੀ ਦਿੱਤੀ ਕਿ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਉਹ ਜਿਹੜੇ ਨੇ ਪੰਜਾਂ ਦਾ ਧਿਆਨ ਕਰਦੇ ਨੇ, ਕਿਹਨਾਂ ਦਾ? ਪੰਜਾਂ ਤੱਤਾਂ ਦਾ ਧਿਆਨ ਕਰਕੇ ਏਕ ਜਿਹੜਾ ਗੁਰ ਚੇਤਨ ਸਰੂਪ ਬ੍ਰਹਮ ਹੈ, ਬ੍ਰਹਮ ਦੀ ਲਾਟ ਹੈ, ਦਸਮ ਦੁਆਰ ਦੇ ਜਿਹੜਾ ਪ੍ਰਕਾਸ਼ ਹੈ, ਉੱਥੇ ਧਿਆਨ ਲਾ ਕੇ ਰੱਖਦੇ ਨੇ। ਉਹਨਾਂ ਸ੍ਰੇਸ਼ਠ ਜਨਾਂ ਦਾ ਪੰਜਾਂ ਤੱਤਾਂ 'ਚ ਧਿਆਨ ਲਾ ਕੇ ਇੱਕ ਬ੍ਰਹਮ ਵਿੱਚ ਧਿਆਨ ਲਾਉਣਾ ਹੀ ਸ੍ਰੇਸ਼ਠ ਮੰਨਿਆ। ਇਸ ਤਰ੍ਹਾਂ ਗੋਡਿਆਂ ਤੱਕ ਧਰਤੀ ਦਾ ਧਿਆਨ ਧਰਦੇ ਨੇ, ਜਾਂ ਉਹ ਧਰਤੀ 'ਤੇ ਵਿਚਰਨ ਦੀ ਸ਼ਕਤੀ ਹੋ ਜਾਂਦੀ ਹੈ। ਲੱਕ ਤੱਕ ਪਾਣੀ ਦਾ ਧਿਆਨ ਧਰਦੇ ਨੇ, ਪਾਣੀ ਵਿੱਚ ਨਹੀਂ ਡੁੱਬਦਾ। ਨਾਭੀ ਤੱਕ ਅੱਗ ਦਾ ਧਿਆਨ ਧਰਦੇ ਨੇ, ਅੱਗ ਸਾੜ ਨਹੀਂ ਸਕਦੀ। ਗਲੇ ਤੱਕ ਧਿਆਨ ਧਰਦੇ ਨੇ, ਪਾਉਣ ਦਾ ਪਾਉਣ ਉਹਨਾਂ ਨੂੰ ਕੁਛ ਨਹੀਂ ਕਹਿੰਦੀ। ਗਲ ਤੋਂ ਲੈ ਕੇ ਦਸਮ ਦੁਆਰ ਤੱਕ, ਫਿਰ ਜਿਹੜਾ ਆਕਾਸ਼ ਦਾ ਧਿਆਨ ਧਰਦੇ ਨੇ, ਆਕਾਸ਼ ਵਿੱਚ ਵਿਚਰਨ ਵਾਲੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ ਤੇ ਖੁਦ ਵੀ ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਦੇ ਮਾਲਕ ਬਣ ਜਾਂਦੇ ਨੇ। ਉਹ ਪੰਜਾਂ ਇਹਨਾਂ ਤੱਤਾਂ ਦਾ ਧਿਆਨ ਕਰਕੇ ਫਿਰ ਉਹ ਜਿਹੜਾ ਹੈ ਉਹਨਾਂ ਦਾ ਧਿਆਨ ਕਿੱਥੇ ਜੁੜ ਜਾਂਦਾ? ਏਕ ਜਿਹੜਾ ਗੁਰ ਹੈ, ਏਕ ਗੁਰ ਕਿਹੜਾ? ਜਿਹੜਾ ਚੇਤਨ ਗੁਰ ਦੇ ਰਾਰੇ ਨੂੰ ਔਂਕੜ ਹੋਣ ਕਰਕੇ ਬ੍ਰਹਮ ਦਾ ਵਾਚਕ ਹੈ ਇਹ, ਚੇਤਨ ਬ੍ਰਹਮ ਦੀ ਲਾਟ ਵਿੱਚ ਉਹਨਾਂ ਦਾ ਧਿਆਨ ਜੁੜ ਜਾਂਦਾ। ਉਸ ਲਾਟ ਵਿੱਚ ਜਦੋਂ ਧਿਆਨ ਜੁੜਦਾ, ਪ੍ਰਕਾਸ਼ ਵਿੱਚ ਧਿਆਨ ਜੁੜਨ ਕਰਕੇ ਉਹ ਇੱਕ ਮਹਾਨ ਤੇ ਸ੍ਰੇਸ਼ਠ ਯੋਗੀ ਬਣ ਜਾਂਦਾ। ਉਹ ਬ੍ਰਹਮ ਲੋਕ ਵਿੱਚ ਚਲਿਆ ਜਾਂਦਾ, ਬ੍ਰਹਮ ਲੋਕ ਵਿੱਚ ਜਾ ਕੇ ਸਾਰਾ ਸਮਾਂ ਬਤੀਤ ਕਰਕੇ ਅੰਤ ਨੂੰ ਉਹ ਬ੍ਰਹਮ ਰੰਧਰ ਰਾਹੀਂ ਆਪਣੇ ਸਰੀਰ ਨੂੰ ਫੋੜ ਕੇ ਉੱਥੇ ਪਹੁੰਚਦਾ, ਦਸਮ ਦੁਆਰ ਨੂੰ ਫੋੜ ਕੇ। ਤਾਂ ਉਸ ਵਕਤ ਜਾ ਕੇ ਉੱਥੇ ਫਿਰ ਗਿਆਨ ਪ੍ਰਾਪਤ ਕਰਦਾ, ਗਿਆਨ ਪ੍ਰਾਪਤ ਕਰਕੇ ਫਿਰ ਮੁਕਤੀ ਦੀ ਪ੍ਰਾਪਤੀ ਕਰਦਾ। ਤਾਂ ਜਾ ਕੇ ਕਿਤੇ ਜੋਗੀ ਨੂੰ ਆਨੰਦ ਆਉਂਦਾ। ਜਿਵੇਂ ਤੀਜੇ ਪਾਤਸ਼ਾਹ ਕੋਲ ਜੋਗੀ ਆਇਆ, ਹਜ਼ਾਰ ਸਾਲ ਲੰਮੀ ਉਮਰ, ਮੱਥਾ ਟੇਕਿਆ, ਬੜਾ ਬਿਰਧ ਹੋਇਆ। ਤੀਜੇ ਪਾਤਸ਼ਾਹ ਕਹਿਣ ਲੱਗੇ, ਹੋਰ ਸੁਣਾਓ ਕਿਵੇਂ ਆ? ਬੜੇ ਸਮੇਂ ਦੇ ਤੁਸੀਂ ਤਾਂ, ਕੋਈ ਆਨੰਦ ਦੀ ਪ੍ਰਾਪਤੀ ਹੋਈ? ਕਹਿੰਦਾ, ਮਹਾਰਾਜ ਆਨੰਦ ਨਹੀਂ ਆਇਆ ਅੱਜ ਤੱਕ, ਹਜ਼ਾਰ ਸਾਲ ਉਮਰ ਹੋ ਗਈ ਮੇਰੀ, ਸਾਰੀਆਂ ਮੈਂ ਅਵਸਥਾ ਨੂੰ ਤੈਅ ਕਰ ਲਿਆ, ਪਰ ਜਿਹੜਾ ਆਨੰਦ ਹੁੰਦਾ ਉਹ ਨਹੀਂ ਆਇਆ। ਭਾਵੇਂ ਵੀ ਮੈਂ ਪੰਜਾਂ ਪ੍ਰਾਣਾਂ ਨੂੰ ਰੋਕ ਲਿਆ, ਪੰਜ ਪੌਣਾਂ ਨੂੰ ਰੋਕ ਲਿਆ ਆਪਣੀਆਂ ਨੂੰ, ਸਾਰੀ ਅਵਸਥਾ ਪ੍ਰਾਪਤ ਕਰ ਲਈ, ਪਰ ਆਨੰਦ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਜਾਓ ਜੋਗੀ ਰਾਜ, ਆ ਸਰੀਰ ਤਿਆਗ ਦਿਓ ਆਪਣਾ, ਸਰੀਰ ਛੱਡ ਕੇ ਸਾਡੇ ਘਰ ਜਨਮ ਲਾਓਗੇ ਹੁਣ ਤੁਸੀਂ। ਬਾਬਾ ਮੋਹਰੀ ਜੀ ਦੇ ਘਰ ਵਿਖੇ ਉਸ ਜੋਗੀ ਨੇ ਆ ਕੇ ਜਦੋਂ ਜਨਮ ਲਿਆ, ਜਦੋਂ ਜਾ ਕੇ ਦੱਸਿਆ ਕਿ ਮਹਾਰਾਜ ਬੱਚੇ ਨੇ ਜਨਮ ਲਿਆ, ਮਹਾਰਾਜ ਕਹਿੰਦੇ ਆ ਗਿਆ ਜੋਗੀ ਜੀ ਨੂੰ ਆਨੰਦ ਨਹੀਂ ਸੀ ਨਾ ਆਇਆ, ਉਹ ਹੁਣ ਆਪਣੇ ਗੁਰੂ ਘਰ ਚ ਆ ਗਿਆ। ਕਹਿੰਦੇ ਮਹਾਰਾਜ ਇਹਦਾ ਨਾਮ ਕੀ ਰੱਖੀਏ? ਕਹਿੰਦੇ ਇਹਦਾ ਨਾਮ ਰੱਖੋ ਆਨੰਦ ਜੀ, ਆਨੰਦ ਇਹਦਾ ਨਾਮ, ਆਨੰਦ ਨਹੀਂ ਨਾ ਪ੍ਰਾਪਤ ਹੋਇਆ। ਫਿਰ ਸਤਿਗੁਰੂ ਕਹਿੰਦੇ, ਹੁਣ ਅਸੀਂ ਇਹੀ ਜੀ ਬਾਣੀ ਉਚਾਰਨ ਕਰਾਂਗੇ, ਜਿਹੜਾ ਪੜ੍ਹੇਗਾ ਉਹਨੂੰ ਆਨੰਦ ਆ ਜਾਏਗਾ। ਉਸ ਜੋਗੀ ਦੇ ਨਾਮ ਉੱਤੇ ਆਨੰਦ ਬਾਣੀ ਦਾ ਨਾਮ ਰੱਖ ਕੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਹਾਰਾਜ ਨੇ ਆਨੰਦ ਬਖਸ਼ਿਆ ਜੋਗੀ ਲੋਕਾਂ ਨੂੰ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਤਾਂਹੀਓ ਵੱਡੇ ਮੰਨਿਆ, ਧੰਨ ਨਾਨਕ ਤੇਰੀ ਵੱਡੀ ਕਮਾਈ, ਤਾਂਹੀਓ ਕਹਿੰਦੇ ਆ ਸਾਰੀ ਸ੍ਰਿਸ਼ਟੀ ਸਾਰੇ ਜੋਗੀਆਂ ਦੇ ਵੀ ਮਾਸਟਰ ਬਣੇ ਬੈਠੇ, ਉਸਤਾਦ ਜੋਗੀਆਂ ਨੂੰ ਸਮਝਾਉਣ ਵਾਲੇ, ਹਰੇਕ ਮਤ ਵਿੱਚ ਜਾ ਕੇ ਪ੍ਰਚਾਰ ਕਰਨ ਵਾਲੇ, ਉਪਦੇਸ਼ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਾਰੀ ਜਿੰਨੀ ਵੀ ਸ੍ਰਿਸ਼ਟੀ ਹੈ, ਮੁਸਲਮਾਨ ਹਿੰਦੂ, ਮੁਸਲਮਾਨ ਕਹਿੰਦੇ ਸਾਡਾ ਪੀਰਾਨ ਪੀਰ ਹੈ, ਹਿੰਦੂ ਕਹਿੰਦੇ ਸਾਡਾ, ਗੁਰਸਿੱਖ ਕਹਿੰਦੇ ਸਾਡਾ, ਪਰ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਸ ਕਰਕੇ ਉਹ ਸਾਂਝਾ ਸਾਹਿਬ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਯੋਗੀਆਂ ਨੂੰ ਇਸ ਤਰੀਕੇ ਨਾਲ ਪੰਚ ਪ੍ਰਵਾਣ ਦੀ ਪੌੜੀ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਹੁਣ ਆਪਾਂ ਗੁਰਸਿੱਖ ਵੀ ਪੁੱਛਾਂਗੇ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਸਾਨੂੰ ਵੀ ਸਮਝਾਓ, ਜੇ ਯੋਗੀਆਂ ਨੂੰ ਪੰਚ ਪ੍ਰਵਾਣ ਦੀ ਪੌੜੀ ਰਾਹੀਂ ਸਮਝਾਇਆ, ਸਾਨੂੰ ਵੀ ਕਿਰਪਾ ਕਰਕੇ ਪੰਚ ਪ੍ਰਵਾਣ ਦੀ ਪੌੜੀ ਰਾਹੀਂ ਸਮਝਾਓ, ਗੁਰਸਿੱਖੀ ਦਾ ਮਾਰਗ ਗੁਰਮਤ ਦੱਸੋ ਸਾਨੂੰ ਕੀ ਹੈ। ਤਾਂ ਸਤਿਗੁਰੂ ਹੁਣ ਕੱਲ੍ਹ ਨੂੰ ਆਪਾਂ ਨੂੰ ਗੁਰਮਤ ਦੱਸਣਗੇ ਪੰਚ ਪ੍ਰਵਾਣ ਦੀ ਪੌੜੀ ਵਿੱਚ ਕਿ ਗੁਰਮਤ ਕਿਹਨੂੰ ਕਹਿੰਦੇ ਨੇ। ਪ੍ਰਾਣ ਅਪਾਨ ਬਿਆਨ ਰਾਹੀਂ ਵੀ ਸਮਝਾਉਣਗੇ, ਆਪਣਾ ਢੰਗ ਹੋਰ ਹੈ, ਉਹਨਾਂ ਦਾ ਹੋਰ ਹੈ। ਸੋ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦਾ ਬਖਸ਼ਿਆ ਗੁਰਮੰਤਰ ਜਪੀਏ, ਵੱਡਾ ਜਾਣ ਕੇ ਜਪੀਏ। ਬਹੁਤ ਅਮੋਲਕ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਕਰਕੇ ਜਪੀਏ। ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਨੇ ਕੱਲ ਦੇ ਉਪਦੇਸ਼ ਵਿੱਚ ਆਪਾਂ ਨੂੰ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਵਿੱਚ ਬਖਸ਼ਿਸ਼ਾਂ ਕੀਤੀਆਂ ਸੀ, ਸਿੱਧਾਂ ਨੂੰ ਉਹਨਾਂ ਦੇ ਮਤ ਰਾਹੀਂ ਸਮਝਾਇਆ ਸੀ ਕਿ ਕਿਵੇਂ ਪੰਜ ਪੌਣਾਂ ਰੋਕਣੀਆਂ ਨੇ, ਪੰਜ ਛੋਟੀਆਂ ਪੌਣਾਂ, ਫਿਰ ਇਸੇ ਪ੍ਰਕਾਰ ਜਿਹੜੀ ਅਵਸਥਾ ਖੇਚਰੀ ਪੂਚਰੀ ਆਦਿਕ ਸੁਣਾਈਆਂ। ਹੁਣ ਗੁਰਮਤ ਦੁਆਰਾ ਜਿਹੜੀ ਹੈ ਇਹ ਪੰਜ ਪੌਣਾਂ ਗੁਰਮਤ ਦੁਆਰਾ ਵੱਖਰੀਆਂ ਕਿਸਮ ਦੀਆਂ ਹਨ। ਇਹ ਜਿਹੜੀ ਪ੍ਰਾਣ ਹੈ, ਗੁਰਸਿੱਖ ਨੇ ਪ੍ਰਾਣ ਪਾਉਣ ਨੂੰ ਕਿਵੇਂ ਰੋਕਣਾ? ਪ੍ਰਾਣ ਦਾ ਮਤਲਬ ਜਿਹੜੀ ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਣਾ, ਇਹ ਆਪਣੀ ਪ੍ਰਾਣ ਪਾਉਣ ਹੈ। ਪਛਾਣ ਵਾਲੇ ਕਿਵੇਂ ਹੋ ਜਾਣਾ? ਜਿਵੇਂ ਮਹਾਰਾਜ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਅੰਦਰ ਇੱਕ ਵਾਹਿਗੁਰੂ ਨੂੰ ਦੇਖਣਾ, ਕੋਈ ਥਾਂ ਐਸੀ ਨਹੀਂ ਜਿੱਥੇ ਨਾ ਹੋਵੇ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ। ਸਾਰਾ ਕੁਝ ਵਾਹਿਗੁਰੂ ਨੂੰ ਜਾਣ ਲੈਣਾ ਹੈ, ਪ੍ਰਾਣ ਤੋਂ ਭਾਵ ਪਛਾਣ ਕਰਨੀ। ਫਿਰ ਅਪਾਨ ਹੁੰਦੀ ਹੈ, ਕਿਉਂਕਿ ਪ੍ਰਾਣ ਉੱਪਰੋਂ ਮੂੰਹ ਵਿੱਚੋਂ ਆਉਂਦੇ ਜਾਂਦੇ ਨੇ, ਅਪਾਨ ਵਾਯੂ ਖਾਰਜ ਹੁੰਦੀ ਹੈ। ਇਸ ਕਰਕੇ ਅਪਾਨ ਨੂੰ ਰੋਕਣ ਦਾ ਮਤਲਬ ਹੈ ਇੱਥੇ ਕਿ ਜਿਹੜਾ ਸੰਸਾਰ ਵੱਲੋਂ ਬੇਪਛਾਣ ਹੋ ਜਾਣਾ, ਸੰਸਾਰ ਵੱਲੋਂ ਆਪਣੇ ਆਪ ਨੂੰ ਮੋੜ ਲੈਣਾ, ਇਹਨੂੰ ਹੀ ਅਪਾਨ ਵਾਯੂ ਕਹਿੰਦੇ ਨੇ। ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਓ ਅਤੇ ਸੰਸਾਰ ਵੱਲੋਂ ਬੇਪਛਾਣ ਹੋ ਜਾਓ। ਅੱਖਾਂ ਬਾਝੋਂ ਵੇਖਣਾ ਬਿਣ ਕੰਨਾ ਸੁਣਨਾ, ਇਹੋ ਜਿਹੇ ਬਣ ਜਾਓ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ। ਕਬੀਰ ਜੀ ਕਹਿੰਦੇ ਮੈਂ ਗੂੰਗਾ ਬੋਲਾ ਹੋ ਗਿਆ। ਕਹਿੰਦੇ ਤੁਸੀਂ ਤਾਂ ਚੰਗੇ ਭਲੇ ਲੱਗਦੇ ਹੋ, ਅੱਖਾਂ ਤੁਹਾਡੀਆਂ ਦੇਖ ਰਹੀਆਂ, ਕੰਨ ਸੁਣਦੇ ਨੇ। ਕਬੀਰ ਜੀ ਕਹਿੰਦੇ ਹਾਂ ਮੈਂ ਗੂੰਗਾ ਹੋ ਗਿਆ। ਕਿਹੜੀ ਗੱਲੋਂ? ਕਹਿੰਦੇ ਜਦ ਕੋਈ ਆ ਕੇ ਮਹਾਤਮਾ ਕੋਲ ਕਬੀਰ ਜੀ ਕੋਲ ਬੈਠੇ, ਕਬੀਰ ਜੀ ਸਾਡੇ ਫਲਾਨਾ ਬੰਦਾ ਤਾਂ ਇੰਨਾ ਮਾੜਾ ਫਲਾਨਾ ਹੈ, ਕਬੀਰ ਜੀ ਚੁੱਪ ਕਰਕੇ ਬੈਠੇ ਰਹਿੰਦੇ, ਜਿਵੇਂ ਗੂੰਗਾ ਬੈਠਾ ਹੁੰਦਾ। ਜੇ ਕੋਈ ਮਾੜਾ ਕੰਮ ਕਰਦਾ, ਕਬੀਰ ਜੀ ਅੱਖਾਂ ਬੰਦ ਕਰ ਲੈਂਦੇ, ਮੈਂ ਅੰਨਾ, ਕਹਿੰਦੇ ਮੈਂ ਦਿਖਦਾ ਨਹੀਂ। ਜੇ ਕੋਈ ਬੰਦਾ ਕੋਈ ਮਾੜੀ ਗੱਲ ਕਰਦਾ, ਨਿੰਦਾ ਚੁਗਲੀ, ਕੰਨਾਂ ਤੇ ਹੱਥ ਰੱਖ ਲੈ, ਮੈਂ ਬੋਲਾਂ, ਮੈਨੂੰ ਸੁਣਦਾ ਨਹੀਂ। ਤੇ ਜੇ ਕੋਈ ਆ ਗਿਆ ਸਤਸੰਗੀ ਪੁਰਸ਼, ਆ ਕੇ ਕੋਈ ਧਾਰਮਿਕ ਬਚਨ ਕਰਨ ਲੱਗ ਜਾਏ, ਉਦੋਂ ਕੰਨ ਚੰਗੇ ਭਲੇ ਕੰਮ ਕਰਦੇ ਨੇ, ਉਦੋਂ ਸੰਗਤ ਵਿੱਚ ਚੰਗੀਆਂ ਭਲੀਆਂ ਅੱਖਾਂ ਖੋਲ੍ਹ ਕੇ ਰੱਖਦੇ ਨੇ। ਰਾਮ ਰਾਮ ਬੋਲਣਾ ਤਾਂ ਉੱਚੀ ਉੱਚੀ ਬੋਲਦੇ, ਕੋਈ ਸ਼ਬਦ ਗਾਇਨ ਕਰਨਾ। ਤੋ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ, ਇਹ ਕੀ ਕਰਦੇ ਨੇ? ਜਦੋਂ ਤੱਕ ਮਾੜੀ ਗੱਲ ਸੁਣਨਗੇ ਤਾਂ ਮੂੰਹ ਬੰਦ ਕਰ ਲੈਣਗੇ, ਗੂੰਗੇ ਹੋ ਜਾਂਦੇ, ਅੰਨੇ ਹੋ ਜਾਂਦੇ ਨੇ, ਬੋਲੇ ਹੋ ਜਾਂਦੇ। ਹੁਣ ਜਦੋਂ ਮਹਾਂਪੁਰਸ਼ ਕਈ ਵਾਰੀ ਹਾਸੇ 'ਚ ਸਾਨੂੰ ਕਹਿੰਦੇ ਉਹ ਤੂੰ ਅੰਨਾ ਹੋ ਜਾਏ ਤੂੰ, ਤਾਂ ਆਮ ਬੰਦੇ ਨੇ ਕਹਿਣਾ ਲੈ ਵੀ ਅੰਨਾ ਕਰਤਾ ਇਹਨੂੰ। ਅੰਨੇ ਦਾ ਮਤਲਬ ਇਹ ਹੁੰਦਾ ਸੰਸਾਰ ਵੱਲੋਂ ਅੰਨੇ ਹੋ ਜਾਣਾ। ਸੋ ਇਸੇ ਪ੍ਰਕਾਰ ਹੀ ਜਦੋਂ ਕੋਈ ਬੰਦਾ ਇੱਥੇ ਨੰਗੇ ਸਿਰ ਆਉਂਦਾ ਹੈ, ਆਪਾਂ ਨੂੰ ਕਹਿੰਦੇ ਉਹ ਅੰਨਾ ਹੋਇਆ, ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦਿਖਦੇ, ਤੈਨੂੰ ਪਤਾ ਨਹੀਂ ਗੁਰਦੁਆਰਾ ਸਿਰ ਢੱਕ ਕੇ ਆਉਣਾ, ਜੇ ਕੋਈ ਜੁੱਤੀ ਲੈ ਕੇ ਆ ਜਾਏ ਉਹਨੂੰ ਵੱਧ ਅੰਨਾ ਗਿਣਾਂਗੇ ਆਪਾਂ। ਸੰਸਾਰ ਦੇ ਅੰਦਰ ਕਈ ਬੰਦੇ ਇਹੋ ਜਿਹੇ ਵੀ ਤੁਸੀਂ ਦੇਖੇ ਹੋਣੇ ਆ, ਜੇ ਉਹਨਾਂ ਨੂੰ ਕੋਈ ਕੰਮ ਦੀ ਗੱਲ ਕਰੋ ਬੋਲੇ ਬਣ ਜਾਂਦੇ ਆ, ਹੈ ਕੀ ਕਿਹਾ। ਜੇ ਉਹਨੂੰ ਕਹੋ ਆਹ 20 ਰੁਪਈਏ ਦੇਣੇ ਸੀ ਤੁਹਾਡੇ, 50 ਰੁਪਈਏ, ਅੱਛਾ ਲਿਆ ਬਈ, ਉਹ ਜਦੋਂ ਹੀ ਸੰਜਾ ਹੋ ਜਾਂਦੇ ਉਸ ਵਕਤ ਕੰਨ ਚੰਗੇ ਭਲੇ ਕੰਮ ਕਰਨ ਲੱਗ ਜਾਂਦੇ ਉਹਨਾਂ ਦੇ, ਉਹ ਸੰਸਾਰੀ ਬੰਦੇ ਨੇ। ਜਿਹੜੇ ਬੰਦੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜੇ ਦੁਨਿਆਵੀ ਗੱਲ ਕਰੋ ਬੋਲੇ ਹੋਏ ਨੇ। ਕੀ ਆਖਿਆ? ਮੈਂ ਸੁਣਿਆ ਨਹੀਂ, ਸਮਝਣ ਲੱਗੀ ਉਹਨੂੰ। ਮਾੜੀ ਗੱਲ ਨੂੰ ਦੇਖਣ ਵੇਲੇ ਅੱਖਾਂ ਹੀ ਬੰਦ ਕਰ ਲੈਣਗੇ, ਮੈਂ ਦੇਖਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਸੰਸਾਰ ਦਾ ਤੇ ਰੱਬ ਦੇ ਪਿਆਰਿਆਂ ਦੇ ਬੰਦਿਆਂ ਦੇ ਇਉਂ ਅਪਾਨ ਵਾਯੂ ਵਿੱਚ ਵਰਤ ਜਾਂਦੇ ਨੇ, ਉਹ ਸੰਸਾਰ ਨੂੰ ਦੇਖਦੇ ਹੀ ਨਹੀਂ ਕੀ ਹੋ ਰਿਹਾ ਦੁਨੀਆਂ 'ਚ। ਆ ਜਿਹੜੇ ਇੱਥੇ ਆ ਕੇ ਕਈ ਵਾਰੀ ਕਰਦੇ ਹੁੰਦੇ ਆ ਨਾ, ਆਹ ਨਹੀਂ ਠੀਕ, ਉਹ ਨਹੀਂ ਠੀਕ, ਇੱਥੇ ਐਨ, ਮੈਂ ਕਦੇ ਤੁਹਾਨੂੰ ਕਿਹਾ ਇੱਥੇ ਆਹ ਨਹੀਂ ਠੀਕ? ਮੈਂ ਕਦੇ ਵੀ ਨਹੀਂ ਕਿਹਾ, ਮੈਂ ਕਿਸੇ ਵੱਲ ਦੇਖਦਾ ਹੀ ਨਹੀਂ, ਮੈਂ ਅੰਨਾ ਹੋ ਕੇ ਤੁਰਿਆ ਜਾਂਦਾ। ਕਿਉਂ? ਤੁਸੀਂ ਕੁਛ ਨਹੀਂ ਸੁਧਾਰ ਸਕਦੇ, ਇੱਥੇ ਕੁਛ ਨਹੀਂ ਹੋਣ ਵਾਲਾ। ਇੱਕ ਗਰੰਟੀ ਲੈ ਲਓ ਵੀ ਸਿੱਖ ਇੱਕ ਗਰੰਟੀ ਲਵੇ, ਮੈਂ ਆਪਣੇ ਆਪ ਨੂੰ ਸੁਧਾਰਨਾ ਬਸ। ਜੇ ਸਾਰੇ ਜਾਣੇ ਆਪੋ ਆਪਣੀ ਜ਼ਿੰਮੇਵਾਰੀ ਲੈ ਲਓ ਵੀ ਅਸੀਂ ਆਪਣੇ ਆਪ ਨੂੰ ਸੁਧਾਰਨਾ, ਸਾਰੇ ਹੀ ਸੁਧਰ ਜਾਵਾਂਗੇ। ਜੇ ਆਪਾਂ ਦੂਜਿਆਂ ਨੂੰ ਸੁਧਾਰਨ ਦੀ ਗਰੰਟੀ ਲੈ ਲਈ ਤੇ ਆਪ ਸੁਧਰੇ ਨਹੀਂ ਤਾਂ ਆਪਾਂ ਕਦੇ ਵੀ ਨਹੀਂ ਸੁਧਰ ਸਕਦੇ। ਇਸ ਕਰਕੇ ਆਪੋ ਆਪਣਾ ਜੀਵਨ ਆਪਣਾ ਸੁਧਾਰੋ, ਨਾ ਬਾਹਲਾ ਦੇਖੋ ਆਸਾ ਪਾਸਾ, ਨਾ ਬਹੁਤਾ ਸੁਣੋ, ਨਾ ਬਹੁਤਾ ਬੋਲੋ, ਚੁੱਪ ਕਰਕੇ ਸੰਸਾਰ ਦੇ ਅੰਦਰ ਵਿਚਰੋ। ਇਹਨੂੰ ਕਹਿੰਦੇ ਅਪਾਨ ਵਾਯੂ 'ਚ ਵਰਤਣਾ। ਫਿਰ ਆਉਂਦੀ ਵਾਯੂ ਸਮਾਨ, ਸਾਰੇ ਸਰੀਰ ਦੇ ਵਿੱਚ ਸਮਾਨ ਵਾਯੂ ਵਰਤਦੀ ਹੈ। ਗੁਰਸਿੱਖ ਜਿਹੜਾ ਉਹ ਪਰਮੇਸ਼ਰ ਨੂੰ ਸਮਾਨ ਜਾਣਦਾ, ਹਰ ਇੱਕ ਜਗ੍ਹਾ ਦੇ ਉੱਤੇ ਸਰਬ ਵਿਆਪਕ ਜਾਣਦਾ, ਇਹ ਉਹਦੀ ਸਮਾਨ ਵਾਯੂ ਹੋ ਗਈ। ਇਸੇ ਪ੍ਰਕਾਰ ਜਿਹੜੀ ਬਿਆਨ ਹੈ, ਬਿਆਨ ਵਾਯੂ ਜਿਹੜੀ ਨਾਭੀ 'ਚ ਵਰਤਦੀ ਹੈ, ਰੱਬ ਦੇ ਪਿਆਰੇ ਕੀ ਕਰਦੇ ਨੇ? ਬਿਆਨਾ, ਬਿਆਨਾਮ ਦਵੈਸ਼ ਦਾ ਹੈ, ਉਹ ਦਵੈਸ਼ ਈਰਖਾ ਤੋਂ ਰਹਿਤ ਹੋ ਜਾਂਦੇ ਨੇ, ਇਹ ਬਿਆਨ ਵਾਯੂ 'ਚ ਵਰਤਦੇ ਨੇ ਉਹ। ਇਸੇ ਪ੍ਰਕਾਰ ਹੀ ਜਿਹੜੀ ਉਦਿਆਨ ਪਾਉਣ ਹੈ, ਉਦਿਆਨ ਕੰਠ ਹੈ ਮਾਨ, ਇਹ ਕੰਠ ਵਿੱਚ ਹੁੰਦੀ ਹੈ ਆਪਣੇ ਉਦਿਆਨ। ਗੁਰਮੁਖ ਕੀ ਕਰਦੇ ਨੇ? ਉਹ ਸੰਸਾਰ ਨੂੰ ਹੀ ਉਦਿਆਨ ਸਮਝਦੇ ਨੇ। ਉਦਿਆਨ ਹੁੰਦਾ ਬੀਆਬਾਨ ਜੰਗਲ, ਆਪਾਂ ਦੁਨੀਆਂ ਨੂੰ ਜੰਗਲ ਸਮਝਣਾ। ਜਿਵੇਂ ਆਪਾਂ ਅੰਨੇ ਬੋਲੇ ਹੋ ਗਏ ਨਾ, ਗੂੰਗੇ ਵੀ ਹੋ ਗਏ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੀ ਉਦਾਸਾ। ਮਹਾਰਾਜ ਕਹਿੰਦੇ ਤੁਸੀਂ ਆਓ ਨਾ, ਸਮਝੋ ਦੁਨੀਆਂ ਭਰੀ ਪਈ ਹੈ, ਬੜੀ ਦੁਨੀਆਂ ਉਹਨਾਂ ਕਰਿਆ ਕਰੋ। ਬਨ ਸੇ ਜੰਗਲ ਵਰਗੇ ਸਮਝ ਲਓ ਸਾਰੇ, ਜਿੱਥੇ ਹੁਣ ਬੈਠੇ ਜੰਗਲ ਹੀ ਹੈ। ਇਹ ਜਿਹੜਾ ਗ੍ਰਸਤ ਮਾਰਗ ਹੈ, ਇਹਦੇ 'ਚ ਰਹਿੰਦੇ ਹੋਏ ਜੰਗਲ ਜਾਣ ਦੀ ਲੋੜ ਨਹੀਂ। ਜੰਗਲ ਵਿੱਚ ਤਾਂ ਆਪਾਂ ਹੁਣ ਵੀ ਬੈਠੇ ਹੀ ਹਾਂ। ਜਿਹੜੇ ਸ਼ੇਰ ਨੇ ਹੰਕਾਰੀ ਲੋਕ, ਸ਼ੇਰ ਵਾਂਗੂ, ਜਿਹੜੇ ਇਹਦੇ 'ਚ ਗਿੱਦੜ ਲੋਕ ਨੇ, ਕਈ ਇਹਦੇ 'ਚ ਜਮਦੂਤ ਨੇ, ਇੱਥੇ ਹੀ ਸਾਰਾ ਕੁਛ ਤੁਰਿਆ ਫਿਰਦਾ ਹੈ। ਪਾਪੀ ਪੁੰਨੀ ਸਾਰੇ ਉਰੇ ਤੁਰੇ ਫਿਰਦੇ ਨੇ। ਇਹ ਇੱਕ ਪ੍ਰਕਾਰ ਦਾ ਜੰਗਲ ਹੀ ਬਣਿਆ ਹੋਇਆ। ਮਨ ਹੀ ਮਾਹੇ ਉਦਾਸਾ, ਮਨ ਦੇ ਅੰਦਰ ਉਦਾਸ ਬਿਰਤੀ ਨੂੰ ਧਾਰਨ ਕਰਕੇ ਰੱਖੋ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ, ਅਲਪ ਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈਭੋ, ਹਵੈਭੋ ਤ੍ਰੈਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਓ ਲਿਆਵੈ, ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਰੇ ਮਨ ਇਹ ਵਿਦ ਜੋ ਕਮਾਓ, ਸਿੰਘੀ ਸਾਚ ਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਇਹ ਮਹਾਰਾਜ ਨੇ ਸ਼ਬਦ ਹਜ਼ਾਰਿਆਂ ਵਿੱਚ ਸਾਰਾ ਕੁਝ ਇਹੀ ਲਿਖਿਆ ਉਦਿਆਨ, ਕਿ ਸੰਸਾਰ ਇੱਕ ਜੰਗਲ ਹੈ। ਫਿਰ ਪੰਜਵੇਂ ਪਾਤਸ਼ਾਹ ਸਹਿਜ ਕਿਰਤੀ ਵਿੱਚ ਵੀ ਇਹੀ ਲਿਖਦੇ ਨੇ ਕਿ ਘਰ ਇੱਕ ਬੀਆਬਾਨ ਜੰਗਲ ਹੈ, ਇਹ ਰਿਸ਼ਤੇਦਾਰ ਡਰਾਉਣੇ ਜਾਨਵਰ ਨੇ ਇਹਦੇ ਵਿੱਚ ਜਿਹੜੇ ਸਾਨੂੰ ਡਰਾਉਂਦੇ ਨੇ, ਇਹ ਜਿਹੜੀ ਚਿੰਤਾ ਰੂਪੀ ਡੈਣ ਚਿੰਬੜੀ ਹੋਈ ਹੈ, ਸਾਰਾ ਕੁਝ ਹੀ ਇਹ ਹੈ। ਕਿਉਂ? ਇਹ ਪੰਜ ਪੌਣਾ ਗੁਰਸਿੱਖ ਨੇ ਆਪਣੇ ਪੰਜ ਪੌਣਾ ਦੇ ਵਿੱਚ ਇਸ ਢੰਗ ਦੇ ਨਾਲ ਵਰਤਣਾ, ਇਹ ਗੁਰਮਤ ਅਨੁਸਾਰ ਹੈ। ਹੁਣ ਗੁਰਮਤ ਅਨੁਸਾਰ ਖੇਚਰੀ ਭੂਚਰੀ ਜਿਹੜੀ ਚਰਚਰੀ ਗੋਚਰੀ ਉਨਮਨੀ ਅਵਸਥਾ ਹੈ, ਖੇਚਰੀ ਹੁੰਦੀ ਹੈ ਖੇ ਹੁੰਦਾ ਆਕਾਸ਼। ਦੋ ਪ੍ਰਸੰਗ ਥੋੜ੍ਹੇ ਜਿਹੇ ਔਖੇ ਹੋਣਗੇ, ਇਹਨਾਂ ਦੀ ਵਿਆਖਿਆ ਕਿਤੇ ਫਿਰ ਵੀ ਕਰ ਦਿਆਂਗੇ ਆਪਾਂ,
ਖੇ ਨਾਮ ਆਕਾਸ਼ ਖੇਚਰੀ ਖੇਚਰੀ ਅਵਸਥਾ ਹੁੰਦੀ ਚਿਦਾਕਾਸ਼ ਦੇ ਵਿੱਚ ਵਰਤਣਾ ਚਿਦਾਕਾਸ਼ ਬ੍ਰਹਮ ਦੇ ਵਿੱਚ ਵਰਤਣਾ ਭੂਚਰੀ ਹੁੰਦੀ ਹੈ ਭੂਮਾ ਰੂਪ ਬ੍ਰਹਮ ਦੇ ਵਿੱਚ ਵਰਤਣਾ ਇਹਦੀ ਵਿਆਖਿਆ ਕਿਤੇ ਫੇਰ ਕਰ ਦਿਆਂਗੇ ਚਿਦਾਕਾਸ਼ ਤੇ ਭੂਮਾ ਰੂਪ ਕੀ ਹੁੰਦੇ ਨੇ ਤੇ ਇਸੇ ਪ੍ਰਕਾਰ ਹੀ ਖੇਚਰੀ ਫਿਰ ਭੂਚਰੀ ਫਿਰ ਚਰਚਰੀ ਫਿਰ ਜਿਹੜੀ ਚਰਚਰੀ ਅਵਸਥਾ ਆਉਂਦੀ ਹੈ ਉਹਦੇ ਵਿੱਚ ਵਰਤਣਾ ਸੰਸਾਰ ਦੇ ਅੰਦਰ ਇਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੀ ਥਾਂ ਥਾਂ ਦੇ ਉੱਤੇ ਜਿਵੇਂ ਚਰਚਰੀ ਆਈ ਸੀ ਜਲ ਦੇ ਵਿੱਚ ਵਰਤਣਾ ਇਸੇ ਪ੍ਰਕਾਰ ਜਿਹੜੀ ਚਰਚਰੀ ਅਵਸਥਾ ਹੈ ਜਿਵੇਂ ਸੰਸਾਰ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿ ਜਾਣਾ ਨਿਰਲੇਪ ਰਹਿਣਾ ਸੰਸਾਰ ਦੇ ਵਿੱਚ ਤਾਂ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਚਰਚਰੀ ਅਵਸਥਾ ਹੈ ਫਿਰ ਉਸ ਤੋਂ ਬਾਅਦ ਆ ਗਈ ਅਗੋਚਰੀ ਅਗੋਚਰੀ ਅਵਸਥਾ ਹੁੰਦੀ ਜਿਵੇਂ ਅਗੋਚਰ ਦਾ ਅਰਥ ਆਪਾਂ ਕਰਦੇ ਹਾਂ ਨਾ ਕਿ ਪਰਮੇਸ਼ਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ ਅਗੋਚਰ ਇਸੇ ਤਰ੍ਹਾਂ ਹੀ ਅਗੋਚਰੀ ਅਵਸਥਾ ਉਹਨੂੰ ਕਹਿੰਦੇ ਨੇ ਕਿ ਆਪਣਾ ਜਿਹੜਾ ਸਰੀਰ ਹੈ ਇਹਦੀਆਂ ਜਿਹੜੀਆਂ ਇੰਦਰੀਆਂ ਨੇ ਇਹਨੂੰ ਅਵਿਸ਼ੇ ਪਦ ਦੀ ਪ੍ਰਾਪਤੀ ਕਰਾ ਦੇਣੀ ਮਤਲਬ ਇੰਦਰੀਆਂ ਨੂੰ ਵਿਸ਼ਿਆਂ ਤੋਂ ਰਹਿਤ ਕਰ ਦੇਣਾ ਅੱਖਾਂ ਐਸੀਆਂ ਬਣ ਗਈਆਂ ਨੇ ਕਿ ਕਿਤੇ ਦੂਜਾ ਨਜ਼ਰ ਹੀ ਨਹੀਂ ਆਉਂਦਾ ਕੰਨ ਐਸੇ ਬਣ ਗਏ ਨੇ ਵਾਹਿਗੁਰੂ ਮੰਤਰ ਤੋਂ ਬਿਨਾਂ ਦੂਜਾ ਕੁਝ ਸੁਣਦਾ ਹੀ ਨਹੀਂ ਹੈ ਇਉਂ ਆਪਣੀਆਂ ਇੰਦਰੀਆਂ ਸਾਰੀਆਂ ਨੂੰ ਗੁਰਮਤਿ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ ਫਿਰ ਆਉਂਦੀ ਉਨਮਨੀ ਅਵਸਥਾ ਉਨਮਨੀ ਅਵਸਥਾ ਆਉਂਦੀ ਤੁਰੀਆ ਅਵਸਥਾ ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ ਇਸ ਤਰ੍ਹਾਂ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਬ੍ਰਹਮ ਗਿਆਨ ਦੀ ਸੱਤਵੀਂ ਭੂਮਿਕਾ ਹੈ ਇਹ ਤੁਰੀਆ ਅਵਸਥਾ ਸੋ ਤੁਰੀਆ ਅਵਸਥਾ ਦਾ ਜ਼ਿਕਰ ਪਹਿਲਾਂ